ਕਰਨ ਬਈ ਕੇਸ ਨਿਆਣਿਆਂ ਦੇ ਆਪ ਨਾ ਕੱਟੋ। ਦਸਵੇਂ ਪਾਤਸ਼ਾਹ ਨੇ ਇੱਕ ਬਚਨ ਕਿਹਾ ਕਿ ਜਿਹੜੇ ਘਰ ਦੇ ਵਿੱਚ ਕੇਸ ਕੱਟੇ ਜਾਂਦੇ ਨੇ ਉਹ ਮਾਈ ਸਿੱਖੀ ਦੀਆਂ ਜੜਾਂ ਆਪਣੇ ਘਰ ਚੋਂ ਆਪ ਹੀ ਵੱਢ ਲੈਂਦੀ ਹੈ। ਇਸ ਕਰਕੇ ਇਸੇ ਨੇ ਨਹੀਂ ਲਾਉਣਾ ਹੱਥ। ਅੱਜ ਕੱਲ ਡਾਕਟਰੀ ਇਲਾਜ ਬੜੇ ਹੈ, ਫੋੜੇ ਫਿੰਸੀਆਂ ਦੀਆਂ ਦਵਾਈਆਂ। ਪਹਿਲਾਂ ਹੁੰਦਾ ਸੀ ਨਿਆਣੇ ਗੁੜ ਖਾਂਦੇ ਰਹਿੰਦੇ ਸਾਰਾ ਦਿਨ, ਨਹਾਉਣਾ ਨਾ। ਹੁਣ ਤਾਂ ਸਾਬਣ, ਸ਼ੈਂਪੂ, ਤੇਲ ਬੜੇ ਸੋਹਣੇ ਸੋਹਣੇ ਹੈ ਔਰ ਡਾਕਟਰ ਬੜੇ ਬੈਠੇ ਆ। ਕੀ ਹੋਇਆ ਕੇਸਾਂ ਨੂੰ? ਐਵੇਂ ਬਹਾਨੇ ਲਾ ਲਾ ਕੇ ਅਖੇ ਸਿੱਕਰੀ ਪੈ ਗਈ ਸੀ ਤਾਂ ਵੱਢਤੇ ਕੇਸ। ਮਾੜੀ ਮਾੜੀ ਗੱਲ ਪਿੱਛੇ ਬਹਾਨੇਬਾਜ਼ੀ ਚੱਲ ਪਈ ਹਰੇਕ ਥਾਂ ਦੇ ਉੱਤੇ। ਔਰ ਦਸਵੇਂ ਪਾਤਸ਼ਾਹ ਕਹਿੰਦੇ ਇਹ ਕਹੋ, ਸਮੇਂ ਦਾ ਕਸੂਰ ਨਾ ਕਹੋ, ਆਪਣਾ ਦੋਸ਼ ਕਹੋ। ਮੇਰਾ ਹੀ ਦੋਸ਼ ਹੈ, ਮੈਥੋਂ ਰੱਖੇ ਨੀ ਗਏ।
ਕੇਸ ਰੱਖਣ ਕੀ ਸਮਰੱਥ ਹੀਨੇ, ਦੋਸ਼ ਸਮੇਂ ਪਰ ਕਲਪਨ ਕੀਨੇ।
ਕਹਿੰਦੇ ਹੀਣੇ ਲੋਕ ਦੇਖੋ, ਕੇਸਾਂ ਨੂੰ ਰੱਖਣ ਦੀ ਸਮਰੱਥਾ ਨਹੀਂ ਹੈ ਤੇ ਦੋਸ਼ ਸਮੇਂ ਨੂੰ ਦਿੰਦੇ ਨੇ। ਇਹ ਬੜੇ ਚਲਾਕ ਲੋਕ ਨੇ। ਦੇਖੋ ਜੀ, ਹੁਣ ਤਾਂ ਗੁਰਦੁਆਰੇ ਚ ਬੁਰਾ ਹਾਲ ਹੈ, ਬਹਾਨੇਬਾਜ਼ੀ ਦੇਖੋ, ਹੁਣ ਤਾਂ ਰਿਹਾ ਹੀ ਨੀ ਜੀ ਕੁਛ। ਇੰਨੀ ਬਹਾਨੇਬਾਜ਼ੀ ਹਰੇਕ ਬੰਦੇ ਕੋਲੇ ਹੈ। ਦੇਖੋ ਜੀ, ਹੁਣ ਤਾਂ ਬਾਣੀ ਪੜ੍ਹਨ ਨੂੰ ਟਾਈਮ ਹੀ ਲੱਗਦਾ ਜੀ।
ਨਾ
ਇਸ ਪ੍ਰਕਾਰ ਅੰਮ੍ਰਿਤਾ ਛਕ ਲਈਏ ਪਰ ਝੂਠ ਬੜਾ ਬੋਲਣਾ ਪੈਂਦਾ ਜੀ। ਕਿੰਨੀਆਂ ਸਤਿਗੁਰੂ ਕਹਿੰਦੇ ਉਹ ਦੋਸ਼ੀ ਤੁਸੀਂ ਹੋ ਭਾਈ, ਜਦ ਧਰਮ ਰਾਜੇ ਦੀ ਕਚਹਿਰੀ ਜੀ ਖੜੋਗੇ ਉਦੋਂ ਕਿਹਨੂੰ ਦੋਸ਼ ਦਓਗੇ ਜਾ ਕੇ? ਇਸ ਕਰਕੇ ਸਾਰੇ ਜਣੇ ਐਸਾ ਪ੍ਰਚਾਰ ਕਰੋ ਕਿ ਸਾਰੀ ਦੁਨੀਆਂ ਜਿੱਥੇ ਜਿੱਥੇ ਗੁਰਸਿੱਖ ਬੈਠੇ ਨੇ ਕੇਸਾ ਧਾਰੀ ਹੋ ਜਾਣ।
ਨੌਨੇ ਤੂੰ ਸੁਣੋ ਅਗਲ ਪ੍ਰਸੰਗ,
ਲੈ ਨੌਨੇ ਤੈਨੂੰ ਪ੍ਰਸੰਗ ਸੁਣਾ ਦਿੰਦੇ ਅਗਲਾ, ਵੇ ਕਿੱਥੋਂ ਕਿੱਥੋਂ ਕੇਸ ਕੱਟਣ ਦੀ ਰੀਤੀ ਚੱਲੀ ਹੈ।
ਜਬ ਹਮ ਕਰਿਓ ਮੁਕਤਸਰ ਜੰਗ,
ਜਦੋਂ ਅਸੀਂ ਸ੍ਰੀ ਮੁਕਤਸਰ ਸਾਹਿਬ ਆ ਜੰਗ ਹੋਇਆ ਨਾ, ਜਿੱਥੇ ਭਾਈ ਮਹਾਂ ਸਿੰਘ ਜੀ ਸ਼ਹੀਦ ਹੋਏ ਨੇ,
ਹੁਣ ਚੱਲ ਗਏ ਜਹਾਂ ਮੈਂ ਵਹੀ।
ਉਦੋਂ ਗਾਹਾਂ ਅਸੀਂ ਫਿਰ ਉਸ ਸਥਾਨ ਤੋਂ ਜਿੱਥੇ ਨਦੀ ਚੱਲਦੀ ਹੈ ਉਸ ਥਾਂ ਦੇ ਉੱਤੇ ਜਦੋਂ ਅੱਗੇ ਗਏ ਆ।
ਨਿਕਟ ਕਸੂਰਪੁਰੀ ਜਬ ਰਹੇ,
ਉਥੋਂ ਕਸੂਰ ਸ਼ਹਿਰ ਫਿਰੋਜ਼ਪੁਰ ਜ਼ਿਲ੍ਹੇ ਤੋਂ ਤਾਂ ਫਿਰ ਨੇੜੇ ਹੀ ਆ, ਉਧਰ ਨੂੰ ਗਏ ਸਨ ਮਹਾਰਾਜ ਸੱਚੇ ਪਾਤਸ਼ਾਹ।
ਉਤੋਂ ਹੁਸੈਨ ਖਾਨ ਤੇ ਮਾਲਕ,
ਉਥੇ ਹੁਸੈਨ ਖਾਨ ਮਾਲਕ ਸੀ ਉਸ ਇਲਾਕੇ ਦਾ।
ਪਹੁੰਚਣ ਹਮਰੋ ਸੁਣ ਤਤਕਾਲਕ,
ਜਦੋਂ ਅਸੀਂ ਉਥੇ ਪਹੁੰਚੇ ਉਹਨੇ ਸਾਡਾ ਸੁਣਿਆ ਤਤਕਾਲ ਹੀ।
ਯਾਰ ਮੁਹੰਮਦ ਪਥਿਓ ਵਕੀਲ,
ਯਾਰ ਮੁਹੰਮਦ ਵਕੀਲ ਬਣਾ ਕੇ ਉਹਨੇ ਆਪਣਾ ਉੱਥੇ ਭੇਜਿਆ।
ਨਿਕਟ ਹਮਾਰੇ ਆਏ ਸੁਸ਼ੀਲ,
ਬੜੇ ਸੁਸ਼ੀਲ ਸੁਭਾਅ ਦਾ ਸੀ ਉਹ, ਸਿਆਣਾ ਸੀ ਸਾਡੇ ਕੋਲ ਆਇਆ।
ਤਿਸ ਪਠਾਨ ਕੋ ਖਤ ਗੁਜ਼ਰਾਨੇ ਹੋ,
ਉਹਨੇ ਆ ਕਰਕੇ ਉਸ ਪਠਾਨ ਦਾ ਜਿਹੜਾ ਸੀ ਨਾ ਖਤ ਦੇਣਾ ਕੀਤਾ ਹੈ।
ਮੇਲ ਕਪਟ ਕੋ ਚਾਤ ਠਾਨੇ
ਹੋ, ਜਿਹੜਾ ਸੀ ਨਾ ਅੰਦਰੋਂ ਕਪਟੀ ਸਨ ਤੇ ਮੇਲ ਕਰਨਾ ਚਾਹੁੰਦਾ ਸੀ, ਉਪਰੋਂ ਉਪਰੋਂ ਚਿੱਠੀ ਲੈ ਕੇ ਆਇਆ ਕਿ ਮੈਂ ਜੀ ਮੇਲ ਕਰਨਾ ਚਾਹੁੰਦਾ, ਅੰਦਰੋਂ ਧੋਖਾ ਕਰਨਾ ਚਾਹੁੰਦਾ ਸੀ।
ਅੰਤਰਗਤੀ ਜਸੂਸੀ ਔਰ,
ਅੰਤਰਗਤੀ ਗੱਲ ਇਹ ਸੀ, ਕੋਲ ਰਹਿਣ ਦਾ ਮਤਲਬ ਕਿ ਗੁਰੂ ਸਾਹਿਬ ਦੀ ਜਸੂਸੀ ਕਰਕੇ ਉਹ ਉਪਰਲਿਆਂ ਨੂੰ ਖਬਰ ਦੇਵਾਂਗਾ।
ਸੁਧ ਕੇ ਹਿੱਤ ਪਹੁੰਚਿਓ ਤਿਸ ਠੌਰ,
ਇਸ ਕਰਕੇ ਉਹ ਬੰਦਾ ਜਿਹੜਾ ਪਠਾਨ ਭੇਜਿਆ ਸੀ ਇਹਨਾਂ ਨੇ ਵਕਾਲਤ ਵਾਲਾ, ਉਹ ਸਾਰੀ ਖਬਰ ਦੇਣ ਨੂੰ ਹੀ ਭੇਜਿਆ ਸੀ।
ਇਸ ਪ੍ਰਕਾਰ ਹਮ ਜਾਣੇ ਉਹ ਪਾਜ,
ਇਸ ਤਰ੍ਹਾਂ ਅਸੀਂ ਤਾਂ ਪਾਜ ਜਾਣ ਹੀ ਲਿਆ ਕਿ ਬੰਦਾ ਧੋਖੇਬਾਜ ਹੈ।
ਕਹਿਓ ਵਕਾਲਤ ਕੋ ਕਿਆ ਕਾਜ,
ਮਹਾਰਾਜ ਕਹਿੰਦੇ ਵਕਾਲਤ ਦਾ ਕੀ ਕੰਮ ਹੈ ਇੱਥੇ ਜਿਹੜਾ ਤੂੰ ਆਇਆ ਇੱਥੇ? ਇੱਥੇ ਤਾਂ ਲੋੜ ਹੀ ਨੀ ਵਕਾਲਤ ਦੀ, ਕਿਸੇ ਗੱਲ ਦੀ ਸਾਨੂੰ ਜ਼ਰੂਰਤ ਨਹੀਂ ਹੈ।
ਰਹਿਣ ਹਮਾਰੇ ਨਿਕਟ ਵਿਅਰਥ,
ਤੂੰ ਕਹਿੰਦਾ ਮੈਂ ਕੋਲ ਰਹੂੰਗਾ ਜੀ, ਮੈਂ ਤੁਹਾਡੇ ਪਾਸ ਰਹਿ ਕੇ ਵਕਾਲਤ ਕਰੂੰਗਾ ਜੀ, ਵਿਚੋਲਗਿਰੀ ਕਰੂੰਗਾ। ਕਹਿੰਦੇ ਕੋਈ ਫਾਇਦਾ ਨਹੀਂ ਇਹਦਾ, ਚੱਲਿਆ ਜਾ ਇੱਥੋਂ।
ਪੁਰਵੋ ਕਾ ਆਪਣੋ ਅਰਥ,
ਹਾਂ ਇੰਨਾ ਜ਼ਰੂਰ ਹੈ ਕਿ ਤੂੰ ਆਪਣਾ ਕੋਈ ਮਤਲਬ ਹੱਲ ਕਰਨ ਲਈ ਮੇਰੇ ਕੋਲ ਆਇਆ ਹੈ, ਕੋਈ ਵਕਾਲਤ ਨਹੀਂ ਹੈ ਤੇਰੀ।
ਬਾਤ ਯਥਾਰਥ ਹੈ ਇਸ ਰੀਤ, ਰਹੋ ਜੇ ਰਹਿਣੋ ਪਾਵਤ ਚੀਤ।
ਮਹਾਰਾਜ ਕਹਿੰਦੇ ਤੈਨੂੰ ਮੈਂ ਅਸਲੀਅਤ ਦੱਸਦੀ, ਤੂੰ ਆ ਜਸੂਸੀ ਕਰਨ। ਹਾਂ ਬਾਕੀ ਸਾਨੂੰ ਤਾਂ ਕੋਈ ਫਰਕ ਨਹੀਂ ਪੈਣ ਲੱਗਿਆ, ਬਥੇਰੇ ਤੇਰੇ ਅਰਗੇ ਆਏ ਨੇ ਗਏ ਨੇ, ਤੇਰੀ ਮਰਜ਼ੀ ਹੈ ਜੋ ਊਂ ਰਹਿਣਾ, ਤੇਰੀ ਖੁਸ਼ੀ ਹੈ ਖੁਸ਼ੀ ਨਾ ਰਹਿ ਭਾਵੇਂ।
ਸੁਣ ਕਰ ਹਮ ਤੇ ਸੋ ਰਹਿ ਗਏ ਹੋ,
ਜਦੋਂ ਅਸੀਂ ਕਿਹਾ ਚੰਗਾ ਜੇ ਰਹਿਣਾ ਰਹਿ ਪਾ, ਕਹਿੰਦੇ ਉੱਥੇ ਹੀ ਰਹਿ ਪਿਆ ਸਾਡੇ ਕੋਲ।
ਇੱਕ ਦਿਨ ਮਜਲਸ ਮੈਂ ਫਿਰ ਭਇਓ,
ਇੱਕ ਦਿਨ ਜਦੋਂ ਬੈਠੇ ਸੀ ਸੰਗਤ ਦੇ ਚ ਤਾਂ ਇਉਂ ਵਚਨ ਹੋਇਆ।
ਬੋਲਿਓ ਨਿਰਣੈ ਸੁਣਬੇ ਕਾਜੋ,
ਤੋ ਸੁਣਨ ਵਾਸਤੇ ਨਿਰਣਾ ਇਸ ਕੰਮ ਦਾ ਬੋਲਿਆ।
ਦਿਓ ਬਤਾਏ ਗਰੀਬ ਨਿਵਾਜੋ,
ਇਹ ਗਰੀਬ ਨਿਵਾਜ ਇਹ ਕਿਰਪਾ ਕਰਕੇ ਦੱਸਣਾ ਕਰੋ ਜੀ।
ਉੱਤੇ ਅਗਰ ਵੀ ਸਿੱਖਣ ਕੇਸ,
ਪਹਿਲਾਂ ਵੀ ਮਹਾਰਾਜ ਕੀ ਸਿੱਖਾਂ ਦੇ ਕੇਸ ਸਨ,
ਕਹਿ ਅਬ ਕੇ ਰੱਖੇ ਸੁਬੇਸ,
ਇਹ ਜਾਂ ਹੁਣ ਤੁਸੀਂ ਰਖਵਾਏ ਨੇ, ਪਹਿਲਾਂ ਨੌ ਸਰੂਪਾਂ ਵੇਲੇ ਕੇਸ ਹੈ ਸਨ ਸਾਰਿਆਂ ਦੇ, ਜਾਂ ਤੁਸੀਂ ਉਹ ਖਾਸ ਬਚਨ ਕੀਤਾ ਕਿ ਭਾਈ ਕੇਸ ਰੱਖਣਾ ਕਰੋ।
ਸੁਣ ਕਰ ਹਮਨੇ ਸੋ ਸਮਝਾਇਓ,
ਸੁਣ ਕੇ ਭਾਈ ਅਸੀਂ ਉਹਨੂੰ ਉਹਦੇ ਧਰਮ ਦੇ ਮੁਤਾਬਕ ਸਮਝਾਇਆ।
ਸਭ ਪ੍ਰਸੰਗ ਅਬ ਤੋਏ ਸੁਣਾਇਓ,
ਸਾਰਾ ਪ੍ਰਸੰਗ ਤੈਨੂੰ ਹੁਣ ਅਸੀਂ ਸੁਣਾਉਂਦੇ ਹਾਂ।
ਹਿੰਦੂ ਤੁਰਕ ਜੇ ਪੂਰਬ ਕਾਲਾ,
ਜਿਹੜੇ ਪਿਛਲੇ ਸਮੇਂ ਵਿੱਚ ਜਿੰਨੇ ਵੀ ਹਿੰਦੂ ਹੋਏ ਨੇ, ਜਿੰਨੇ ਵੀ ਤੁਰਕ ਹੋਏ ਨੇ ਸਾਰੇ ਹੁਣ ਤੱਕ,
ਸਭ ਕੇ ਸਿਰ ਪਰ ਕੇਸ ਮਿਸਾਲਾ,
ਦੇਖੋ ਭਾਈ ਸਾਰਿਆਂ ਦੇ ਸਿਰ ਦੇ ਉੱਤੇ ਪਹਿਲਾਂ ਕੇਸ ਰੱਖੇ ਹੁੰਦੇ ਸਨ।
ਥੋੜੇ ਦਿਵਸਨ ਤੇ ਅਬ ਹਟੇ,
ਆ ਥੋੜਿਆਂ ਕੁ ਸਾਲਾਂ ਦੀ ਗੱਲ ਹੈ, ਲਗਭਗ 3,000 ਸਾਲ ਹੀ ਹੋਇਆ ਹੈ ਕਿ ਇਹ ਜਿਹੜਾ ਕਰਮ ਹੋਇਆ ਨਾ ਕੇਸ ਕਟਾਉਣ ਦਾ, ਦਸਵੇਂ ਪਾਤਸ਼ਾਹ ਨੇ ਇਹ ਸਾਖੀ 300 ਸਾਲ ਪਹਿਲਾਂ ਸੁਣਾਈ ਸੀ ਸ੍ਰੀ ਅਨੰਦਪੁਰ ਸਾਹਿਬ ਦੀ। ਤੋ ਇਸ ਪ੍ਰਕਾਰ ਮਹਾਰਾਜ ਨੇ ਉਦੋਂ ਕਿਹਾ ਸੀ ਕਿ 250 ਸਦੀਆਂ ਪਹਿਲਾਂ, 2500 ਤੇ 2800 ਸਾਲ ਜਾਂ 3000 ਸਾਲ ਇਹ ਕੇਸ ਕਟਾਉਣ ਦੀ ਰੀਤੀ ਚੱਲੀ, ਉਦੋਂ ਪਹਿਲਾਂ ਸਾਰੇ ਲੋਕ ਕੇਸ ਰੱਖਿਆ ਕਰਦੇ ਸਨ।
ਲਖੀਅਤ ਧਰਮ ਸਭਨ ਕੇ ਲਟੇ,
ਇਹ ਸਾਰਿਆਂ ਦੇ ਧਰਮਾਂ ਦੇ ਵਿੱਚ ਕੇਸ ਰੱਖਣੇ ਬੜੇ ਜ਼ਰੂਰੀ ਨੇ।
ਯਾਰ ਮੁਹੰਮਦ ਬੋਰ ਉਚਾਰੇ,
ਫਿਰ ਮੁਹੰਮਦ ਜੀ ਨੇ ਇਸ ਪ੍ਰਕਾਰ ਉਚਾਰਨਾ ਕੀਤਾ ਹੈ,
ਸੁਨਤ ਰੱਖਵੇ ਕੇਸ ਹਮਾਰੇ,
ਸਾਡੇ ਵਿੱਚ ਇੱਕ ਤਾਂ ਸੁਨਤ ਕਰਦੇ ਨੇ, ਇੱਕ ਜਿਹੜੇ ਕੇਸ ਨੇ ਮੁਸਲਮਾਨਾਂ ਵਿੱਚ ਕੇਸ ਰੱਖਣੇ ਵੀ ਜ਼ਰੂਰੀ ਹਨ।
ਕਬ ਕੇ ਕਿਸ ਬਿਦ ਹਟੇ ਬਤਾਓ,
ਹੁਣ ਤੈਨੂੰ ਇਹ ਦੱਸਦਿਆਂ ਵੀ ਸ਼ੁਰੂ ਚ ਤਾਂ ਉਹਨਾਂ ਨੇ ਇਹ ਰੀਤੀ ਰੱਖੀ ਸੀ, ਸੁਨਤ ਕਰਨੀ ਪਹਿਲਾਂ ਨਹੀਂ ਸੀ ਚੱਲੀ, ਇਹ ਕੇਸ ਰੱਖਣੇ ਜ਼ਰੂਰੀ ਹੁੰਦੇ ਸਨ, ਇਹ ਕਦੋਂ ਕਦੇ ਤੇ ਕਿਵੇਂ ਚੱਲੇ ਤੈਨੂੰ ਦੱਸਦੇ ਆ।
ਸਰਵ ਵਾਰਤਾ ਅਬ ਸਮਝਾਓ,
ਹੁਣ ਤੈਨੂੰ ਅਸੀਂ ਸਾਰੀ ਗੱਲ ਦੱਸ ਦਿੰਦੇ ਹਾਂ।
ਤਬ ਸ਼੍ਰੀ ਮਦਨ ਸੁਣਾਏ ਉਚਰ ਕਰ,
ਹਾਂ ਮਹਾਰਾਜ ਨੇ ਆਪਣੇ ਮੁਖਾਰਬਿੰਦ ਵਿੱਚੋਂ ਉਸ ਹੁਸੈਨ ਖਾਨ ਨੂੰ ਜਿਹੜਾ ਵਕੀਲ ਬਣਨ ਆਇਆ ਸੀ ਇਹ ਗੱਲ ਸੁਣਾ ਦਿੱਤੀ।
ਇਬਰਾਹਿਮ ਖਲੀਲ ਪੈਗੰਬਰ,
ਇਬਰਾਹਿਮ ਖਲੀਲ ਜਿਹੜਾ ਸੀ ਭਾਵ ਖੁਦਾ ਦਾ ਪਿਆਰਾ, ਇਬਰਾਹਿਮ ਜਿਹੜਾ ਖੁਦਾ ਨੂੰ ਬਹੁਤਾ ਪਿਆਰਾ ਸੀ ਪੈਗੰਬਰ,
ਇਸਨੇ ਇੱਕ ਔਰਤ ਅਵਲੋਕੇ,
ਉਸਨੇ ਇੱਕ ਇਸਤਰੀ ਨੂੰ ਦੇਖਿਆ,
ਕਾਮ ਬਸੀ ਮਨ ਬ੍ਰਿਤੀ ਨਾ ਰੋਕੇ,
ਬ੍ਰਿਤੀ ਨੂੰ ਆਪਣੇ ਬਸ ਵਿੱਚ ਨਾ ਰੱਖ ਸਕਿਆ, ਵਿਕਾਰੀ ਹੋ ਗਿਆ,
ਕਯੋ ਮੋਏ ਸਨ ਕਰੋ ਨਿਕਾਓ,
ਕਹਿ ਲੱਗਿਆ ਤੂੰ ਮੇਰੇ ਨਾਲ ਨਿਕਾਹ ਕਰਨਾ ਕਰ।
ਸੁਣ ਔਰਤ ਨੇ ਬਾਤ ਨਾ ਮੰਨੀ,
ਉਸ ਔਰਤ ਨੇ ਸੁਣ ਕੇ ਗੱਲ ਨਾ ਮੰਨੀ,
ਸੰਗ ਪੈਗੰਬਰ ਗਿਰਾ ਬਖਾਨੀ,
ਉਹਨੇ ਪੈਗੰਬਰ ਇਬਰਾਹਿਮ ਖਲੀਲ ਨੂੰ ਇਹ ਗੱਲ ਕਹੀ,
ਤੂੰ ਘਰ ਮੈਂ ਪੂਰਬ ਇੱਕ ਬੀਵੀ,
ਕਿਉਂਕਿ ਤੇਰੇ ਘਰ ਵਿੱਚ ਪਹਿਲਾਂ ਹੀ ਇੱਕ ਬੀਵੀ ਮੌਜੂਦ ਹੈ,
ਸੰਕਟ ਹੋਏ ਸੁਪਤ ਨੀ ਥੀਵੀ,
ਜੇ ਸੌਤਨ ਹੋਵੇ ਤਾਂ ਆਪਸ ਵਿੱਚ ਸੰਕਟ ਲੜਾਈ ਹੁੰਦੀ ਹੈ,
ਕੇਤਕ ਦਿਨ ਗੁਜ਼ਰੇ ਇਸ ਰੀਤ,
ਕਿੰਨੇ ਕੁ ਦਿਨ ਇਸ ਤਰੀਕੇ ਨਾਲ ਜਦੋਂ ਬਤੀਤ ਹੋ ਗਏ,
ਫੇਰ ਕਯੋ ਮਨ ਹੈ ਕਰ ਦੀਨ,
ਤਾਂ ਉਸ ਵਕਤ ਬਹੁਤ ਜ਼ਿਆਦਾ ਫੇਰ ਜਾ ਕੇ ਇਸਤਰੀ ਨੂੰ ਕਹਿਣ ਲੱਗਿਆ ਤੂੰ ਮੇਰੇ ਨਾਲ ਨਿਕਾਹ ਕਰ,
ਮੁਝਸੋ ਕਰੋ ਨਿਕਾਹ ਪਰਮੀਨ,
ਕਹਿਣ ਲੱਗੇ ਮੇਰੇ ਨਾਲ ਤੂੰ ਜ਼ਰੂਰ ਨਿਕਾਹ ਕਰਨਾ ਕਰ,
ਨਿਸ਼ਚਿਨ ਖੁਟਕਤ ਹੈ ਮਮ ਚਿਤ ਮੈਂ,
ਰਾਤ ਦਿਨ ਉਹ ਇਸੇ ਗੱਲ ਵਿਚ ਹੀ ਲੱਗਿਆ ਰਹੇ ਕਿ ਮੇਰੇ ਨਾਲ ਨਿਕਾਹ ਕਰ ਲਵੇ,
ਅਬ ਲਾਕਤ ਬੋ ਮਿਲਨੋ ਹਿਤ ਮੈਂ,
ਬਹੁਤ ਹਿਤ ਕਰਦਾ ਹੈ ਕਿ ਮੈਂ ਮਿਲਣਾ ਚਾਹੁੰਦਾ ਹਾਂ,
ਜੈਸੇ ਤੂੰ ਆਇਸ ਦੇ ਪਿਆਰੀ ਤੈਸੇ ਰੋ ਸਦਾ ਅਨਸਾਰੇ,
ਕਹਿਣ ਲੱਗੇ ਫਿਰ ਇਬਰਾਹਿਮ ਖਲੀਲ ਕੇ ਜਿਵੇਂ ਤੂੰ ਕਹੇਗੀ ਉਵੇਂ ਕਰ ਲਵਾਂਗੇ, ਜਿਹੜੀ ਪਹਿਲੀ ਇਸਤਰੀ ਆ ਉਹ ਮੈਂ ਤਿਆਗ ਦੇਵਾਂਗਾ ਤਾਂ ਤੇਰੇ ਨਾਲ ਸ਼ਾਦੀ ਕਰ ਲਵਾਂ।
ਲੱਖ ਆਪਣੇ ਪਰ ਅਦਕ ਲਬਾਇਓ, ਜਿਸ ਔਰਤ ਨੇ ਐਦ ਸੁਣਾਇਓ,
ਔਰਤ ਨੇ ਫਿਰ ਆਪਣਾ ਐਦ ਸੁਣਾ ਤਾ ਉਹਨੂੰ ਫੈਸਲਾ ਕਿ ਗੱਲ ਇਹ ਆ ਵੀ ਜੇ ਤੂੰ ਮੇਰੇ ਨਾਲ ਸ਼ਾਦੀ ਕਰਨੀ ਹੈ,
ਦਿਓ ਤਲਾਕ ਤਿਸ ਬੀਵੀ ਜਬੈ ਕਰੋ ਨਿਕਾਹ ਤੋਏ ਸੋ ਤਵੈ,
ਪਹਿਲੀ ਬੀਵੀ ਨੂੰ ਨਿਕਾਹ ਜਿਹੜਾ ਕੀਤਾ ਉਹ ਤਲਾਕ ਦੇ ਦੇ, ਫੇਰ ਤੂੰ ਮੇਰੇ ਨਾਲ ਨਿਕਾਹ ਕਰ ਸਕਦਾ।
ਹੁਣ ਪੈਗੰਬਰ ਕਾਮ ਤਪਾਇਓ ਕਰਿਓ ਤਥਾਤਰੀਆ ਜਥਾ ਮਤਾਇਓ,
ਕਹਿੰਦੇ ਵਿਸ਼ਿਆਂ ਚ ਇੰਨਾ ਅੰਨਾ ਹੋ ਗਿਆ। ਦੇਖੋ ਕਾਮ ਐਸਾ ਹੈ ਕਿ ਸਿਰਫ ਪਹਿਲੇ ਪਾਤਸ਼ਾਹ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਇਹ ਤੇ ਕੋਈ ਅਸਰ ਨਹੀਂ ਮਹਾਰਾਜ ਤੇ, ਬਾਕੀ ਕਿੱਥੇ ਵੀ ਦੀਆਂ ਸਾਖੀਆਂ ਸੁਣ ਲੋ ਵਿਸ਼ੇ ਨਹੀਂ ਛੱਡਦੇ ਕਿਸੇ ਨੂੰ ਵੀ, ਸਿਰਫ ਸਤਿਗੁਰੂ ਜੀ ਸਾਡੇ ਨਿਰਮਲ 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 ਤੇਰੀ ਬਾਣੀ ਪਵਿੱਤਰ 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 ਪੁਨੀਤ ਨੇ, ਬਾਕੀ ਤਾਂ ਸਾਰਿਆਂ ਥਾਵਾਂ ਤੇ ਜਿੱਥੇ ਵੀ ਦੇਖਾਂਗੇ ਵਿਸ਼ਿਆਂ ਦੀਆਂ ਗੱਲਾਂ ਜ਼ਿਆਦਾ ਆਉਂਦੀਆਂ ਨੇ।
ਦੇਈ ਤਲਕ ਤਲਾਕ ਪ੍ਰਥਮ ਕੀ ਨਾਰੇ,
ਪਹਿਲੀ ਇਸਤਰੀ ਨੂੰ ਉਹਨੇ ਵਿਸ਼ਿਆਂ ਦੇ ਅਧੀਨ ਹੋ ਕੇ ਤਲਾਕ ਦੇ ਦਿੱਤਾ।
ਕਿਤਕ ਬਰਖ ਲਗ ਰਮ ਕਰ ਸੰਗ,
ਕਿੰਨੇ ਕੁ ਸਾਲ ਉਹ ਇਸਤਰੀ ਦੇ ਨਾਲ ਰਿਹਾ। ਦਸਵੇਂ ਪਾਤਸ਼ਾਹ ਨੂੰ ਅਨੂਪ ਕੌਰ ਨੇ ਕਿਹਾ ਸੀ ਕਿ ਆਪ ਸ਼ਾਦੀ ਕਰੋ, ਮਹਾਰਾਜ ਨੇ ਤਿਆਗ ਕਰ ਦਿੱਤਾ। ਇਸ ਕਰਕੇ ਸਤਿਗੁਰੂ ਨੇ ਖਾਲਸੇ ਨੂੰ ਜੱਤ ਸਰ ਦੀ ਦਾਤ ਬਖਸ਼ੀ ਹੈ।
ਸਮਾ ਪਾਏ ਪੂਰਬਲੀ ਤ੍ਰਿਆ ਭੋਗਨ ਕਰੀ ਲਾਏ ਨਿਜਹੀਆ।
ਉਹਨੇ ਕੀ ਕੀਤਾ, ਪਹਿਲੀ ਇਸਤਰੀ ਨੂੰ ਤਲਾਕ ਦੇ ਕੇ ਦੂਜੀ ਨਾਲ ਸ਼ਾਦੀ ਕਰ ਲਈ, ਫਿਰ ਕਿੰਨਿਆਂ ਸਾਲਾਂ ਬਾਅਦ ਪਹਿਲੀ ਇਸਤਰੀ ਨੂੰ ਵੀ ਨਾਲ ਹੀ ਲੈ ਆਇਆ।
ਸੁਦ ਕੋ ਪਾਏ ਕ੍ਰੋਧ ਕਰ ਕਹਿਓ ਐਦ ਸ਼ਿਕਸਤ ਕੀਨ ਜਬ ਲਿਓ।
ਤੂੰ ਸ਼ਰ੍ਹਾਂ ਤੋਂ ਉਲਟ ਚੱਲਿਆ ਹੈ, ਜਿਹਨੂੰ ਤਲਾਕ ਦਿੱਤਾ ਹੈ ਉਸ ਬੀਵੀ ਨੂੰ ਘਰ ਲਿਆਇਆ ਹੈ ਤੂੰ।
ਸ਼ਰ੍ਹਾਂ ਅਦੂਲ ਭੂਲ ਜੋ ਧਰੈ ਕਹੋ ਪੈਗੰਬਰ ਸੋ ਕਿਆ ਕਰੇ।
ਕਹਿੰਦੇ ਪੈਗੰਬਰ ਜੀ, ਹੁਣ ਤੁਸੀਂ ਆਪ ਹੀ ਫੈਸਲਾ ਕਰੋ, ਜਿਹੜਾ ਬੰਦਾ ਸ਼ਰ੍ਹਾਂ ਦੀ ਅਦੂਲੀ ਕਰਦਾ ਉਹਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ।
ਇਬਰਾਹੀਮ ਕਹਿਓ ਬਿਦ ਜੋਏ ਉਚਿਤ ਸਜ਼ਾਏ ਦੇਣ ਕੋ ਸੋਏ।
ਇਬਰਾਹੀਮ ਨੇ ਜਿਹੜੀ ਕਹੀ ਹੈ ਉਹ ਸਜ਼ਾ ਦੇਣ ਯੋਗ ਹੈ, ਕਿਉਂਕਿ ਉਸਨੇ ਗਲਤੀ ਕੀਤੀ ਹੈ, ਮਾੜੀ ਗੱਲ ਕੀਤੀ ਹੈ।
ਸ਼ਰ੍ਹਾਂ ਅਦੂਲ ਭੂਲ ਕੇ ਜਾਨ ਬਿਨਾ ਸਜ਼ਾਏ ਨਾਪਾਕ ਪਛਾਣ।
ਕਿਉਂਕਿ ਸ਼ਰ੍ਹਾਂ ਦੀ ਅਦੂਲੀ ਕਰਨੀ ਹੈ, ਬੰਦਾ ਫਿਰ ਨਾਪਾਕ ਹੋ ਗਿਆ, ਤੇ ਨਾਪਾਕ ਹੋਇਆ ਬੰਦਾ ਸ਼ਰ੍ਹਾਂ ਦੇ ਯੋਗ ਨਹੀਂ। ਇਸ ਕਰਕੇ ਤੈਨੂੰ ਪ੍ਰੈਤ ਜਿਵੇਂ ਕਰ ਲੈਣੇ, ਪੰਜ ਪਿਆਰੇ ਸਜ਼ਾ ਲਾਉਂਦੇ ਨੇ, ਇਸ ਤਰ੍ਹਾਂ ਮੁਸਲਮਾਨਾਂ ਵਿੱਚ ਸਜ਼ਾ ਲਾਉਂਦੇ ਨੇ। ਕਹਿੰਦੇ ਜਦ ਤੱਕ ਤੈਨੂੰ ਸਜ਼ਾ ਨਹੀਂ ਲੱਗਦੀ, ਉਦੋਂ ਤੱਕ ਤੈਨੂੰ ਪਵਿੱਤਰ ਨਹੀਂ ਮੰਨਿਆ ਜਾ ਸਕਦਾ।
ਕਾਤ ਪਾਏ ਤ੍ਰਿਆ ਤਬੈ ਸੁਣਾਈ ਸ਼ਰ੍ਹਾਂ ਅਦੂਲੀ ਤੁਮੋ ਕਮਾਏ।
ਮੌਕਾ ਪਾ ਕੇ ਉਸ ਇਸਤਰੀ ਨੇ ਦੂਸਰੀ ਨੇ ਕਿਹਾ ਕਿ ਜਿਹੜੀ ਤੂੰ ਸ਼ਰ੍ਹਾਂ ਦੀ ਅਦੂਲੀ ਕੀਤੀ ਹੈ, ਗਲਤੀ ਕੀਤੀ ਹੈ।
ਦਈ ਤਲਾਕ ਰਮੀ ਸੋ ਫੇਰ ਉਚਿਤ ਸਜ਼ਾਏ ਆਪ ਤੋ ਹੇਰ।
ਜਿਹੜਾ ਪਹਿਲੀ ਇਸਤਰੀ ਨੂੰ ਤਿਆਗ ਕਰ ਦਿੱਤਾ, ਤਲਾਕ ਦੇ ਦਿੱਤਾ, ਫਿਰ ਮੇਰੇ ਨਾਲ ਸ਼ਾਦੀ ਕਰ ਲਈ, ਫਿਰ ਉਹਨੂੰ ਵੀ ਲਿਆਇਆ ਨਾਲ, ਇਹ ਬੜੀ ਭਾਰੀ ਗਲਤੀ ਕੀਤੀ।
ਉਚਿਤ ਸਜ਼ਾਏ ਆਪ ਤੋ ਹੇਰ।
ਹੁਣ ਤੁਹਾਨੂੰ ਯੋਗ ਸਜ਼ਾ ਦੇਣੀ ਬਣਦੀ ਹੈ ਧਾਰਮਿਕ ਤੌਰ ਤੇ।
ਸੁਣ ਬੀਵੀ ਕੇ ਬਾਕ ਅਭੂਲ ਕਹੋ ਪੈਗੰਬਰ ਕਰੀ ਕਬੂਲ।
ਉਸ ਵਕਤ ਇਹ ਭੁੱਲ ਵਾਕ ਸੁਣ ਕੇ ਬੀਵੀ ਤੋਂ ਹਾਂ ਮੇਰੀ ਗਲਤੀ ਹੋ ਗਈ, ਤਾਂ ਉਸ ਵਕਤ ਇਹਨੇ ਇਹ ਕਬੂਲ ਕਰ ਲਿਆ ਕਿ ਦੱਸੋ ਜਿਹੜੀ ਸਜ਼ਾ ਮੈਨੂੰ ਦਿਓਗੇ ਨਾ ਉਹ ਮੈਂ ਪ੍ਰਵਾਨ ਕਰਾਂਗਾ।
ਜਿਮ ਚਾਤ ਤਿਮ ਕੀ ਜੈ ਪਿਆਰੀ ਮੈਂ ਸਦੀਵ ਤੇਰੇ ਅਨਸਾਰੇ।
ਕਹਿਣ ਲੱਗਿਆ ਇਹ ਪਿਆਰੀ ਇਸਤਰੀ, ਜਿਵੇਂ ਤੂੰ ਮੈਨੂੰ ਸਜ਼ਾ ਦੇਵੇਂਗੀ ਨਾ, ਮੈਂ ਸਦੀਵ ਕਾਲ ਤੇਰੇ ਅਨੁਸਾਰੀ ਹੀ ਹਾਂ, ਤੂੰ ਮੈਨੂੰ ਜਿਹੜੀ ਮਰਜ਼ੀ ਸਜ਼ਾ ਦੇ ਦੇ।
ਸੁਣ ਤ੍ਰਿਆ ਕਹੋ ਅੰਗ ਜੋ ਲਾਏ ਦਿਓ ਕਟਾਏ ਉਚਿਤ ਸਜ਼ਾਏ।
ਜਿਹੜੇ ਅੰਗ ਤੂੰ ਸਪਰਸ਼ ਕੀਤੇ ਨੇ ਉਸ ਇਸਤਰੀ ਨਾਲ, ਉਹਨਾਂ ਅੰਗਾਂ ਨੂੰ ਕਟਾਉਣਾ ਕਰ, ਬਸ ਇਹੀ ਸਾਰਿਆਂ ਨਾਲੋਂ ਵੱਡੀ ਸਜ਼ਾ ਹੈ।
ਕਰ ਤਲਾਕ ਪੁਨ ਤਿਸ ਤੈ ਭੋਗਾ ਜਾਂ ਤੇ ਕਸ਼ਟ ਦੇਣ ਕੇ ਜੋਗਾ।
ਇਹ ਤੂੰ ਤਲਾਕ ਦਿੱਤਾ ਫਿਰ ਘਰ ਵਸਾਇਆ ਦੁਬਾਰਾ ਲਿਆ ਕੇ, ਇਸ ਕਰਕੇ ਤੈਨੂੰ ਤੇਰੇ ਵਰਗੇ ਬੰਦੇ ਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਬੜੀ ਭਾਰੀ।
ਸੁਣ ਕੇ ਸ਼ਰ੍ਹਾਂ ਬਾਤ ਸੱਚ ਸੋਏ।
ਸੁਣ ਕੇ ਸ਼ਰ੍ਹਾਂ ਦੀ ਇਹ ਸੱਚੀ ਗੱਲ, ਉਹ
ਦੀਨ ਹੋਏ ਬੰਦੇ ਕਰ ਦੋਏ।
ਬੜਾ ਦੀਨ ਤਾਂ ਸਹਿਤ ਹੋਇਆ, ਦੋਵੇਂ ਹੱਥ ਜੋੜੇ ਉਹਨੇ।
ਪ੍ਰਿਆ ਬਾਤ ਤੇ ਸੱਚ ਉਬਾਚੀ ਲਿਓ ਬਚਾਏ ਕਿਤ ਜੇ ਰੁਚ ਰਾਚੇ।
ਕਹਿਣ ਲੱਗਿਆ ਆਪਣੀ ਦੂਸਰੀ ਇਸਤਰੀ ਨੂੰ ਕਿ ਗੱਲ ਤਾਂ ਤੇਰੀ ਸਹੀ ਹੈ, ਮੈਂ ਤੇਰਾ ਦੋਸ਼ੀ ਹੈ, ਪਰ ਹੁਣ ਤੂੰ ਮੈਨੂੰ ਬਚਾ ਲੈ, ਜੇ ਤੂੰ ਬਚਾ ਸਕਦੀ ਹੈ ਬਚਾ ਲੈ, ਕਿਉਂਕਿ ਜੇ ਤੂੰ ਕਹਿੰਦੀ ਅੰਗ ਭੰਗ ਕਰਦੇ ਤੇਰੇ, ਮੇਰੇ ਹੱਥ ਦੋਵੇਂ ਕੱਟੇ ਜਾਣਗੇ, ਮੇਰੇ ਪੈਰ ਕੱਟ ਦੇਣਗੇ, ਮੇਰੇ ਗੋਡੇ ਛਿੱਲ ਦੇਣਗੇ, ਔਰ ਮੇਰਾ ਬੁਰਾ ਹਾਲ ਕਰ ਦੇਣਗੇ, ਕਿ ਸ਼ਰ੍ਹਾਂ ਬੜੀ ਭੈੜੀ ਆ, ਬੰਦੇ ਨੂੰ ਇੱਥੇ ਤਾਂ ਮਾਰ ਹੀ ਦਿੰਦੇ ਨੇ। ਇਸ ਕਰਕੇ ਇਸਤਰੀ ਨੂੰ ਕਹਿੰਦਾ ਜੇ ਤੂੰ ਬਚਾ ਸਕਦੀ ਤਾਂ ਮੈਨੂੰ ਤੂੰ ਹੀ ਬਚਾ ਲੈ, ਜੋ ਤੂੰ ਕਹੇਗੀ ਮੈਂ ਉਹੀ ਕਰਾਂਗਾ।
ਜਥਾ ਸਜ਼ਾਏ ਹੋਏ ਵੀ ਜਾਏ ਜੀਤ ਰਹੋ ਤੁਝ ਸੋ ਸੁਖ ਪਾਏ।
ਕਹਿੰਦੇ ਸਜ਼ਾ ਵੀ ਹੋ ਜੇ ਤੇ ਜਿਉਂਦਾ ਵੀ ਰਹਿ ਜਾ, ਸੁਖ ਵੀ ਪਾ ਲਾ। ਨਰੰਗੇ ਨੇ ਆਪਣੇ ਰਾਜ ਵਿੱਚ ਇੱਕ ਗੱਲ ਕਹੀ ਸੀ ਕਿ ਗੁਰੂ ਅੱਖਰ ਨਹੀਂ ਵਰਤਣਾ। ਉਦੋਂ ਗੁਰੂ ਜਾਂ ਗੁੜ ਅੱਖਰ ਮਨਾ ਸੀ, ਰੋੜੀ ਕਹਿੰਦੇ ਸੀ, ਇੱਕ ਅੱਖਰ ਸੀ ਖਾਲਸਾ। ਨਰੰਗੇ ਨੇ ਹੁਕਮ ਕੀਤਾ ਹੋਇਆ ਸੀ ਖਾਲਸਾ ਅੱਖਰ ਨਹੀਂ ਕਹਿਣਾ। ਜਦ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਆਏ ਸੀ ਸਭਾ ਚ, ਤਾਂ ਨਰੰਗੇ ਨੇ ਗੱਲ ਕਹੀ ਸੀ ਖਾਲਸਾ ਹੁਆ, ਖਾਲਸਾ ਹੁਆ, ਦੋ ਵਾਰੀ ਉਹਨੇ ਕਿਹਾ। ਦਰਬਾਰੀਆਂ ਨੇ ਬਾਅਦ ਚ ਕਿਹਾ ਤੁਸੀਂ ਆਪ ਕਿਹਾ ਸੀ ਵੀ ਜਿਹੜਾ ਕਹੂਗਾ ਖਾਲਸੇ ਦਾ ਨਾਂ ਲਊਗਾ ਉਹਦੀ ਜ਼ੁਬਾਨ ਵੱਢ ਦਿੱਤੀ ਜਾਵੇਗੀ। ਸੋ ਸਾਰੇ ਕਹਿੰਦੇ ਚਲੋ ਇਹ ਬਾਦਸ਼ਾਹ, ਕੋਈ ਹੋਰ ਤਰੀਕਾ ਕੱਢ ਲੈਂਦੇ ਹਾਂ। ਫਿਰ ਨਰੰਗੇ ਦੀ ਸੋਨੇ ਦੀ ਇੱਕ ਜੀਭ ਬਣਾਈ ਵੱਖਰੀ, ਉਹ ਸੋਨੇ ਦੀ ਜੀਭ ਬਣਾ ਕੇ ਇਹਦੀ ਜੀਭ ਦੇ ਉੱਪਰ ਰੱਖੀ, ਲੰਬੀ ਸਾਰੀ ਸੋਨੇ ਦੀ ਜੀਭ ਜੀ ਬਣਾ ਕੇ ਫਿਰ ਉਹ ਆਰੀ ਨਾਲ ਕੱਟੀ। ਇਉਂ ਇਹਨੂੰ ਸਜ਼ਾ ਦਿੱਤੀ ਸੀ। ਇਉਂ ਇਹਨੇ ਵੀ ਇਹੀ ਗੱਲ ਕਹੀ ਇੱਥੇ, ਭਾਵੇਂ ਬਾਅਦ ਚ ਗੱਲ ਹੋਈ ਨਰੰਗੇ ਵਾਲੀ, ਕਹਿੰਦਾ ਮੈਨੂੰ ਸਜ਼ਾ ਵੀ ਹੋ ਜਾਵੇ ਤੇ ਮੈਂ ਬਚ ਵੀ ਜਾਵਾਂ, ਇਹ ਦੋਨੋਂ ਕੋਈ ਤਰੀਕੇ ਕੱਢ ਲਓ ਜਿਸ ਕਰਕੇ ਮੈਂ ਪੈਗੰਬਰ ਵੀ ਰਹਿ ਜਾਵਾਂ।
ਪਯੋ ਦੀਨ ਤ੍ਰਿਆ ਕਰਨਾ ਧਰੇ।
ਉਸ ਵਕਤ ਇਸਤਰੀ ਨੂੰ ਤਰਸ ਆ ਗਿਆ, क्योंकि बहुत हाथ जोड़न लग गया है।
किम सजाए पति के संग करे,
उन्हें अपने पति नु सजा दे दिती है।
हाथ लगे ने काटन कीन, तिन पलटे काटी अस्तीन।
हाथ लाए सी इस्त्री दूजी नु, कहने हाथ वड्डन दा हुक्म है। जे कोई इस्त्री नु हाथ भी ला दे ना, हुण भी दुबई दे इलाके विच अरब कंट्रियां च यही सजा उत्थे, जे माड़ा जिहा देख भी गया ना, अखां ही गड़ दिंदे बंदे दीआं, हथ वढ दिंदे ने, खूह सिर दिंदे मार के उहनूं, क्यों देखी तूं। ए सजा हुण भी उत्थे कायम है। इस प्रकार कहिंदे कोई इही जी सजा, कहिंदे मेरे हथ वढ दोंगे फिर मैं रोटी किवें खाऊंगा। रोण लग गया, कहिंदे चंगा फिर इउं करदे आं, जिहड़ियां कुड़ते दीआं बाहवां हुंदीआं ना घुट तक, इह आपां कट के थोड़ियां जिहियां उपर तक कट दिंदे आं। हुण तुरक जिन्ने मुसलमान ने, उहनां दा असली बाणा इही हुंदा, ਉਹ ਬਾਹਾਂ ਪੂਰੀਆਂ ਨਹੀਂ ਪਹਿਨਦੇ, ਉੱਪਰ ਤੱਕ ਬਾਹਾਂ ਕੱਟੀਆਂ ਹੁੰਦੀਆਂ। ਇੱਕ ਸਜ਼ਾ ਦਾ ਪ੍ਰਤੀਕ ਹੈ, ਉਲਟਾ ਧਰਮੀ ਬਣ ਗਿਆ ਹੈ।
ਲਿੰਗ ਕੱਟਣ ਤੇ ਸੁੰਨਤ ਕਰੇ,
ਇਸ ਕਰਕੇ ਇੱਥੋਂ ਸੁੰਨਤ ਚੱਲੀ, ਜਦੋਂ ਵਿਸ਼ੇ ਵਿਕਾਰਾਂ ਵਿੱਚ ਪ੍ਰਵਿਰਤ ਹੋ ਗਿਆ ਦੂਸਰੀ ਇਸਤਰੀ ਨਾਲ, ਤਾਂ ਸੁੰਨਤ ਕਰ ਦਿੱਤੀ ਇਹਨਾਂ ਨੇ ਸ਼ੁਰੂ, ਇਹ ਧਰਮ ਬਣ ਗਿਆ ਉਹਨਾਂ ਦਾ।
ਅਧਰਮ ਤੇ ਦੈ ਮੁਛਨ ਹਰੇ,
ਬੁੱਲਾਂ ਦੇ ਜਗ੍ਹਾ ਤੇ ਕਹਿੰਦੇ ਬੁੱਲ ਕੱਟਣੇ ਸਜ਼ਾ ਦੇ ਵਿੱਚ, ਕਹਿੰਦੇ ਚਲੋ ਮੁੱਛਾਂ ਕੱਟ ਦਿਓ, ਜਾਂ ਉਹਦੀਆਂ ਮੁੱਛਾਂ ਕੱਟਣ ਦੀ ਰੀਤੀ। ਮਹਾਰਾਜ ਕਹਿੰਦੇ ਮੈਂ ਤਾਂ ਦੱਸਿਆ, ਤੂੰ ਕਹਿੰਦਾ ਨਾ ਵੀ ਕੇਸ ਕੱਟਣ ਦੀ ਰੀਤੀ ਕਿੱਥੋਂ ਕਿਹੜੇ ਧਰਮ ਵਿੱਚ ਕਦੋਂ ਚੱਲੀ ਹੈ। ਕਹਿੰਦੇ ਤੈਨੂੰ ਮੈਂ ਸੱਚਾਈ ਦੱਸੀ ਹੈ, ਹਿੰਦੂਆਂ ਨੇ ਐ ਕੇਸ ਕੱਟਣੇ ਸ਼ੁਰੂ ਕੀਤੇ ਨੇ, ਉਹ ਬਾਅਦ ਚ ਦੱਸਣਗੇ। ਕਹਿੰਦੇ ਤੇਰੇ ਧਰਮ ਵਿੱਚ, ਤੁਰਕਾਂ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਕੇਸ ਕਿੱਥੋਂ ਸ਼ੁਰੂ ਹੋਏ ਕੱਟਣੇ, ਕਹਿੰਦੇ ਐ ਸ਼ੁਰੂ ਹੋਏ ਨੇ ਤੁਹਾਡੇ ਕੇਸ ਕੱਟਣੇ, ਤੁਹਾਡੀਆਂ ਗਲਤੀਆਂ ਦਾ ਸਦਕਾ ਜਿਹੜੀ ਸਜ਼ਾ ਸੀ ਉਹੀ ਧਰਮ ਬਣ ਗਈ ਹੈ।
ਛਾਤੀ ਪਰ ਤੇ ਕਤਰੇ ਬਾਰਾ,
ਉਹ ਛਾਤੀ ਦੇ ਉੱਤੋਂ ਜਿਹੜੇ ਵਾਲ ਇਹ ਕੱਟਣੇ ਹੁੰਦੇ ਨੇ, ਖਤਨਾ ਕਰਨਾ, ਮੁੱਛਾਂ ਕਟਾਉਣੀਆਂ ਤੇ ਛਾਤੀ ਦੇ ਵਾਲ ਮਨਾਉਣੇ, ਇਹ ਇਸਲਾਮ ਦਾ ਧਰਮ ਹੈ। ਇਹ ਆਪਣੇ ਤਾਂ ਉਹੀ ਦੇਖਾ ਦੇਖੀ ਆਦਤ ਹੁੰਦੀ ਵੀ, ਜਿੱਦਾਂ ਕਹਿੰਦੇ ਦੋ ਅੰਗਰੇਜ਼ ਲੜਦੇ ਸੀ, ਕੋਈ ਸਿੱਖ ਤੁਰਿਆ ਜਾਵੇ ਕੋਲ ਦੀ, ਤਾਂ ਕਹਿੰਦਾ ਭਾਈ ਸਾਹਿਬ ਤੁਹਾਡੀ ਆਪਣੀ ਲੜਾਈ ਕਿ ਮੈਂ ਵੀ ਵਿੱਚ ਹਿੱਸਾ ਲੈ ਸਕਦਾ। ਇਹ ਖਾਮ ਖਾਂ ਕੌਣ ਨੇ ਖਾਮ ਖਾਂ, ਜਦੋਂ ਕੋਈ ਧਰਮ ਵਾਲਾ ਹੋਲੀ ਖੇਡਦਾ, ਅਸੀਂ ਵੀ ਖੇਡ ਲਏ ਤੁਹਾਡੇ ਨਾਲ ਹੋਲੀ, ਇਹ ਵੀ ਹੋਲੀ ਖੇਡਣ ਲੱਗ ਜਾਂਦੇ ਆ। ਲੋਹੜੀ ਕਿਸੇ ਦਾ ਧਰਮ ਆ, ਇਹ ਵੀ ਕਹਿੰਦੇ ਅਸੀਂ ਵੀ ਚੱਲ ਬਹਾਨੇ ਨਾਲ ਰਿਓੜੀਆਂ ਖਾ ਲਾਂਗੇ, ਚੱਲ ਅਸੀਂ ਵੀ ਖੇਡਣ ਲੱਗ ਜਾਂਦੇ ਹਾਂ। ਹੋਰ ਤਾਂ ਸਾਡੇ ਧਰਮ ਚ ਦੂਜੇ ਪਾਸੇ ਕੋਈ ਆਉਂਦਾ ਨਹੀਂ। ਆਪਣੇ ਵਾਲੇ ਕਹਿੰਦੇ ਅੱਛਾ ਰੱਖੜੀ ਹੈ, ਸਿੱਖਣ ਵੀ ਸ਼ੌਂਕ ਜਾਗ ਪਿਆ, ਰੱਖੜੀ ਕਿਸੇ ਦਾ ਧਰਮ ਹੈ ਤਾਂ ਅਸੀਂ ਵੀ ਰੱਖੜੀ ਬਣਾ ਲੈਂਦੇ ਹਾਂ। ਜੇਕਰ ਗਾਤਰਾ ਪਾ ਲਓ, ਨਾ ਗਾਤਰਾ ਨਹੀਂ ਪਾਉਣਾ ਅਸੀਂ, ਉਹ ਭਾਰਾ ਲੱਗਦਾ ਮੈਨੂੰ ਕਿਰਪਾਨ ਭਾਰੀ। ਰੱਖੜੀਆਂ ਭਾਵੇਂ ਦਸ ਬੰਨਦੇ ਵਾਸਤੇ, ਬੜੇ ਖੁਸ਼ ਹੁੰਦੇ ਰੱਖੜੀਆਂ ਬੰਨ ਕੇ, ਰਿਓੜੀਆਂ ਖਾ ਕੇ, ਦੀਵਾਲੀ ਤੇ ਪਟਾਕੇ ਚਲਾ ਕੇ। ਲੈ ਪਟਾਕੇ ਤੁਹਾਨੂੰ ਚਲਾਉਣ ਨੂੰ ਕਿਹਨੇ ਕਿਹਾ ਸੀ, ਕੋਈ ਗੱਲ ਨੀ ਬਾਤ ਨੀ, ਸਭ ਮਨੋਰੰਜਨ ਹੈ। ਇੱਥੇ ਵੀ ਮਹਾਰਾਜ ਇਹੀ ਕਹਿੰਦੇ ਲੈ ਤੁਹਾਡੇ ਧਰਮ ਦਾ ਇਹ ਕਿਸ ਪ੍ਰਕਾਰ ਸ਼ੁਰੂਆਤ ਹੋਈ, ਵਾਲ ਕਟਾਉਣੇ ਕਿੱਥੋਂ ਸ਼ੁਰੂ ਹੋਏ ਨੇ। ਆ ਖਤ ਜੇ ਕੱਢਦੇ ਨੇ ਆਪਣੇ ਪੰਜਾਬੀ ਵੀ ਕੱਢੀ ਜਾਂਦੇ ਨੇ ਵਿੱਚੇ ਹੀ ਵਾਲ ਮਨਾਏ ਜਾਂਦੇ ਨੇ, ਮੁੱਛਾਂ ਕਟਾਈ ਜਾਂਦੇ ਨੇ। ਹੈ ਤਾਂ ਇਹ ਮੁਸਲਮਾਨ ਆਪੇ ਹੀ ਬਣ ਗਏ ਮੁਸਲਮਾਨ। ਭਾਈ ਤਾਰੂ ਸਿੰਘ ਦੇ ਸਿਰ ਤੇ ਖੋਪੜੀ ਲਾ ਤੀ, ਰੰਬਾ ਚਲਾ ਤਾ, ਉਹ ਕਹਿੰਦਾ ਮੈਂ ਮੁਸਲਮਾਨ ਨਹੀਂ ਬਣਨਾ। ਪਰ ਅੱਜ ਸਿੱਖ ਦਾ ਪੁੱਤ ਨਾਈ ਦੀ ਕੁਰਸੀ ਤੇ ਬਹਿ ਕੇ ਸਿਰ ਝੁਕਾ ਕੇ ਕਹਿੰਦਾ ਲੈ ਜੋ ਮਰਜ਼ੀ ਹਾਲ ਕਰ ਲਾ ਮੇਰਾ, ਮੈਂ ਤਾਂ ਤੇਰਾ ਹੀ ਹਾਂ, ਬਸ ਮੈਂ ਪਹਿਲਾਂ ਹੀ ਮੁਸਲਮਾਨ ਬਣ ਗਿਆ। ਇਉਂ ਮਹਾਰਾਜ ਕਹਿੰਦੇ ਇਹ ਸਾਡੇ ਤਾਂ ਪਹਿਲਾਂ ਹੀ ਮੁਸਲਮਾਨ ਬਣੇ ਫਿਰਦੇ ਨੇ, ਸ਼ਰਮ ਕਰੋ ਜਰਾ ਸ਼ਰਮ। ਜੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਤਾਂ ਉਹ ਕਿੱਥੇ ਪੱਛਣਾ ਜਾਂ ਲਾ ਕੇ, ਟੁੱਟੀ ਹੋਈ ਜੁੱਤੀ ਹੁੰਦੀ ਹੈ ਜਿਹਦੇ ਤੇ ਆਪਣਾ ਉਸ ਤਰ੍ਹਾਂ ਤੇਜ਼ ਕਰਦਾ, ਉਹ ਉਸ ਤਰ੍ਹਾਂ ਤੇਜ਼ ਕਰਕੇ ਫਿਰ ਮੂੰਹ ਨੂੰ ਲਾਉਂਦਾ। ਲੈ ਇੱਥੇ ਕਿਸੇ ਦਾੜੀ ਨੂੰ ਕਿਸੇ ਨੂੰ ਮਾੜੇ ਹੱਥ ਲਾ ਦੀਏ, ਕੁੱਟਣ ਨੂੰ ਪੈਂਦਾ ਅੱਗਿਓਂ। ਤੇ ਜਦ ਅਗਲਾ ਜੁੱਤੀ ਵਾਲਾ ਉਸ ਤਰ੍ਹਾਂ ਲਾਉਂਦਾ ਮੂੰਹ ਨੂੰ, ਤਾਂ ਸਿੱਖ ਹੱਸ ਹੱਸ ਕਹਿੰਦਾ ਵੀ ਮੇਰਾ ਬੜਾ ਟੌਰ ਬਣ ਗਿਆ, ਮੈਂ ਖਤ ਕੱਢ ਲਏ ਨੇ।
ਫਿਰ ਤੇ ਜੂੜਾ ਕਾਟ ਉਤਾਰਾ,
ਕਹਿੰਦੇ ਫਿਰ ਕਹਿੰਦੇ ਤੇਰਾ ਸਿਰ ਵੀ ਲੱਗਿਆ ਸੀ ਨਾਲ, ਕਹਿੰਦੇ ਸਿਰ ਵੱਢਣ ਦੀ ਜਗ੍ਹਾ ਤੇ ਜੂੜਾ ਵੱਢ ਲੈਂਦੇ ਆ ਆਪਾਂ, ਤਾਂ ਜਾ ਕੇ ਉਹ ਮੁਹੰਮਦ ਨੇ ਜਿਹੜਾ ਆਪਣੇ ਸਿਰ ਦੇ ਉੱਤੋਂ ਜੂੜਾ ਕਟਵਾਇਆ ਸੀ, ਇਹ ਦੇਖੋ ਧਰਮ ਬਣ ਗਿਆ। ਸਿੱਖ ਨੂੰ ਜੂੜਾ ਨਹੀਂ ਕਟਵਾਉਣਾ ਚਾਹੀਦਾ, ਸਿੱਖ ਨੂੰ ਵਾਲ ਨਹੀਂ ਕਟਾਉਣੇ ਚਾਹੀਦੇ। ਸਤਿਗੁਰੂ ਨੇ ਰੋਮਾਂ ਦੀ ਬੇਅਦਬੀ ਰੋਕੀ ਆ ਭਾਈ,
ਇਸ ਉਮਤ ਅਵਲੋਕੇ ਐਸੇ ਸਭੇ ਤਰੀ ਮਾਰਤਾ ਤੈਸੇ।
ਵੱਡੇ ਕੋਈ ਕੰਮ ਕਰਦੇ ਨੇ ਭਾਵੇਂ ਉਹਨੂੰ ਤਾਂ ਸਜ਼ਾ ਮਿਲੀ ਹੋਵੇ, ਛੋਟੇ ਕਹਿੰਦੇ ਇਹ ਤਾਂ ਧਰਮ ਹੈ ਜੀ। ਸਾਰਿਆਂ ਨੇ ਇਹ ਕੰਮ ਕਰ ਲਿਆ, ਦੇਖਾ ਦੇਖੀ। ਅੱਛਾ ਜੂੜਾ ਮੁਹੰਮਦ ਜੀ ਨੇ ਕਟਾਇਆ, ਇਮਰਾਹਿਮ ਜੀ ਨੇ ਕਟਾਇਆ ਜੂੜਾ, ਸਾਰਿਆਂ ਨੇ ਜੂੜੇ ਕਟਾ ਲਏ ਤੁਰਕਾਂ ਨੇ, ਸਾਰਿਆਂ ਨੇ ਮੂੰਹ ਦੀਆਂ ਲਵਾਂ ਕਟਾ ਲਈਆਂ, ਵਾਲ ਕਟਾ ਲਏ ਸਾਰਿਆਂ ਨੇ, ਸੁੰਨਤਾਂ ਕਰਾ ਲਈਆਂ। ਮਿਲੀ ਤਾਂ ਸਜ਼ਾ ਸੀ, ਉਲਟਾ ਧਰਮ ਬਣ ਗਿਆ ਇਸ ਪ੍ਰਕਾਰ ਦੇ ਨਾਲ।
ਹੁਣ ਹਿੰਦਨ ਕੀ ਸੁਣੋ ਕਾਨੀ,
ਮਹਾਰਾਜ ਕਹਿੰਦੇ ਲੈ ਹੁਣ ਹਿੰਦੂਆਂ ਦੀ ਸੁਣ ਲੈ, ਇਹਨਾਂ ਨੇ ਕਿੱਥੋਂ ਸ਼ੁਰੂ ਕੀਤੇ ਕੇਸ
ਹੋਇਓ। ਪਰਸਰਾਮ ਬਲ ਖਾਨੀ,
ਪਰਸਰਾਮ ਬੜਾ ਬਲ ਵਾਲਾ ਹੋਇਆ ਹੈ।
ਕਰਤ ਯੁੱਧ ਖੱਤਰੀ ਸਭ ਛੱਤਰੀ ਸਭ ਹਾਰੇ,
ਉਹ ਯੁੱਧ ਕਰਦਿਆਂ ਕਰਦਿਆਂ ਛੱਤਰੀ ਸਾਰੇ ਹਾਰ ਗਏ।
ਤਿੰਨ ਸਿਰ ਪਰ ਤੇ ਕੇਸ ਉਤਾਰੇ,
ਉਹਨੇ ਫਿਰ ਸਜ਼ਾ ਦਿੱਤੀ ਛੱਤਰੀਆਂ ਨੂੰ। क्योंकि ये काफी लंबी साखी है, उन्हें सजा दी छत्रिया केस कटते उन्होंने जिमें तो उस वक्त कृष्ण जी ने केस कट दिते सन, बलभद्र ने कहा सी माड़ी गल की है। इस तरह तरीके जो पुराने समय में कोई सजा देंदे सी किसे नूं सिर वड्ढण की सजा तो उहदी थां केस कट देंदे सी कि बंदे नूं सजा होई भी है या इस तरीके नाल सो दे जिहड़े केस सी देखा देखी लोकां ने कटे इत्थे इहने कट दिते परसनाम ने खत्रियां दे केस सजा वजों ते लोकां ने सोचा खानी कोई नवां ही धर्म चलिया लोकां ने आपे कैंचियां फड़ के अपने केस मुल लए।
हुण कल युग मैं राजे पए संग्या जिनो नंद की ले।
फिर कलयुग दे विच राजे होए ने नंद संग्या है 2500 साल पहला दसवें पातशाह तो अज तो 2800 साल पहला ए नंद राजा होया जिन्हें केस कटवाते सी सारे ब्राह्मणा दे ए कह के ते कोई मंत्र ना पढ़ देन मेरा राज ना उल्टा देन। पिछे भी साखी आपां सुनी सी इक वारी कि उन्हें कहा सी कि मंत्र पढ़ के किते राज ना उल्टा देन कोई तरीका, कहने जे केस कटवा दे फिर मंत्र चलदा नहीं, कहने फिर आपां केस ही कटवाने सारिआं दे किसी का मंत्री ना चलेगा। इउं करके केस कटवा दिते थोड़े जे पंडतां दे, लोग तां मगर लग हुंदे ही ने, लोकां ने आपे ही कट ले सारिआं
दे। हिंदू तुरत इसी बिद सारे सिर मुंडवाए धर्म को हारे।
इस तरीके नाल महाराज कहंदे हुसैन खान हिंदुआं ने भाई नौ निध हिंदुआं ने तुरकां ने सारिआं ने रीति होई चला ली केस मनाउण दी।
नौ निध सुनिए हेत मुंडन को केस राखने रवा सबन को।
नौनिद सुनना कर यही कारण है सिर मुंडन दा, केस रखने ही योग ने क्योंकि परमात्मा ने दिते ने इस करके केस रखने चाहिदे ने।
जिनते बिना प्रसन्न न देव,
जिदे तो बिना ना तो देवते प्रसन्न हुंदे ने ना अकाल पुरख प्रसन्न हुंदे ने, आप वाहेगुरु खुद केस रखदे ने जूड़ा करदे ने दस्तार सजाउंदे ने। अकाल पुरख दा स्वरूप जे दर्शन दे भी देण किते तां इउं दिंदे ने अकाल पुरख वाहेगुरु पहले पातशाह गुरु नानक देव जी दसे स्वरूपां दे केस रखे सुंदर दाढ़े सुंदर दस्तारे हन।
बिना बिचारे देखा देखी तारी रीत पहे दुर पेखे।
बिना बिचारिया देखा देखी दुर पेखी हो गए सारे जाने एक दूजे नु देख देख क्या हुण कहने केस कटाई जाने पिंडां च शहरां च मुंडे क्यों कटाउंदे ने देखा देखी पर एक दूजे नु देखा देखी केस कटाई जांदे ने। माइया भी कहनिया गुआढ़िया न्याणे मुले ए आपा मुंदे मुंदिए इन्नी कुर्बानी हुई इन्हों केसा पिछे इन शहीदियां इन्हे ने जोड़ मिले फतेहगढ़ जान का की फायदा फिर चमकौर की गढ़ी जान का की फायदा जे केस नहीं रख सकते सिख। इस करके भाई केस रखने बड़े जरूरी ने, अगे अगे आओ प्रचार करया करो आ साखियां सारिया सुनाया करो। ये तो एक सजा मिली हुई है जेड़ा केस कटाउंदा ना वह अपने आप नूं आप ही सजा दिंदा है, ओनू कोई सजा होर नहीं दिंदा, वह खुद ही सजा का हकदार बनिया फिरदा केस कटाउंदा होया। महाराज कहने भाई केस ना कटाओ केस रखो गुरु की मोहर है अमर छको गुरु वाले बनो। ते पांच प्यारिया ने कहा कि मूल मंत्र पढ़ो गुरमंत्र पढ़ो बाणी पढ़ो प्रेतां तो बचो ते रात दिन उठद्या बैठद्या जपो वाहे गुरु वाहे।